ਸਾਹ ਸਿੰਘ ਜੀ ਪਹਿਲਾਂ ਮਹਾਰਾਜ ਫਰਮਾਨ ਕਰਦੇ ਹਾਂ, ਭਾਈ ਗੁਰਦਾਸ ਜੀ ਖੋਲ ਕੇ ਦੱਸਦੇ ਨੇ ਉਸ ਨੂੰ ਕਿ ਨਿਰੰਕਾਰ ਅਵਤਾਰ ਕਰ ਏਕ ਅੰਕਾਰ ਅਵਤਾਰ ਸਿਵਾਏ। ਜਦੋਂ ਨਿਰੰਕਾਰ ਜੀ ਨੇ ਆ ਸ੍ਰਿਸ਼ਟੀ ਨੂੰ ਸਾਜਣਾ ਸੀ ਉਸ ਵੇਲੇ ਆਪਦਾ ਨਾਮ ਜਿਹੜਾ ਸੀ ਉਹ ਏਕ ਅੰਕਾਰ ਪਿਆ। ਏਕ ਅੰਕਾਰੋਂ ਸ਼ਬਦ ਤੋਂ ਓਂਕਾਰ ਅਵਤਾਰ ਪਾਇਆ, ਏਕ ਅੰਕਾਰ ਤੋਂ ਸ਼ਬਦ ਧੁਨ ਹੋਈ। ਉਹ ਜੋ ਸ਼ਬਦ ਧੁਨ ਹੈ ਉਸ ਸ਼ਬਦ ਨੇ ਹੀ ਸਾਰੀ ਸ੍ਰਿਸ਼ਟੀ ਨੂੰ ਪੈਦਾ ਕਰਤਾ। ਸ਼ਬਦ ਹੀ ਉਹ ਤਾਂ ਸ਼ਬਦ ਹੀ ਪੜ ਲਓ, ਉਹਦੇ ਨਾਲ ਉਤਪਤੀ ਹੁੰਦੀ ਹੈ, ਉਹਦੇ ਨਾਲ ਹੀ ਪੜ ਲਓ ਹੁੰਦੀ। ਓਂਕਾਰ ਬ੍ਰਹਮਾ ਉਤਪਤ, ਓਂਕਾਰ ਕੀ ਆ ਜਨ ਚਿਤ, ਸਾਰੀਆਂ ਚੀਜ਼ਾਂ ਓਂਕਾਰ ਸ਼ਬਦ ਨਾਲ ਹੋਈਆਂ ਤੇ ਓਂਕਾਰ ਦੇ ਬੇਅੰਤ ਰੂਪ ਧਾਰਨ ਕਰੇ। ਇੱਕ ਸ਼ੁੱਧ ਰੂਪ ਜਿਹੜਾ ਹੈ ਓਂਕਾਰ ਦਾ, ਆ ਜਿਹੜੇ ਸਾਡੇ ਸਰੂਪ ਨੇ ਇਹ ਸ਼ੁੱਧ ਬਣ ਗਏ, ਕਿਉਂਕਿ ਇਹਦੇ ਚ ਪ੍ਰਕਿਰਤੀ ਦੇ ਤਿੰਨ ਗੁਣ ਰਲ ਗਏ, ਰਜੋ ਗੁਣ, ਤਮੋ ਗੁਣ, ਸਦੋ ਗੁਣ। ਤੇ ਸਦੋ ਗੁਣ ਦੇ ਉੱਤੇ ਅਤੁਰੀਆ ਅਤੀਤ, ਅਤੀਤ ਤਿਰਗੁਣ ਅਤੀਤ ਕਹਿੰਦੇ ਨੇ ਇਸ ਨੂੰ। ਉਹ ਤਿਰਗੁਣ ਅਤੀਤ ਤਾਂ ਜਿਹੜੀ ਅਵਸਥਾ ਉਹ ਸ਼ੁੱਧ ਹੈ, ਜਿਹੜੀ ਤਿੰਨ ਗੁਣੀ ਮਾਇਆ ਦੇ ਨਾਲ ਰਲ ਕੇ ਉਹ ਸ਼ੁੱਧ ਹੋ ਗਈ। ਇਹ ਜਿਹੜੀ ਬਾਣੀ ਹੈ ਓਂਕਾਰ ਚੋਂ ਆਈ ਹੋਈ, ਪ੍ਰਿਸ਼ਮ ਓਂਕਾਰ ਤਿੰਨ ਕਾ ਸੋ ਧੁਨ ਪੂਰ ਜਗ ਧਮਾਉਂਦਾ। ਗੁਰੂ ਦਸਵੇਂ ਪਾਤਸ਼ਾਹ ਕਹਿੰਦੇ ਨੇ ਕਿ ਪਹਿਲਾ ਸ਼ਬਦ ਨਿਰੰਕਾਰ ਨੇ ਦੱਸਿਆ ਤਾਂ ਜਾ ਨਹੀਂ ਸਕਦਾ ਵੀ ਕੀ ਕਿਸ ਤਰ੍ਹਾਂ ਦੀ ਧੁਨ ਹੈ, ਲੇਕਿਨ ਓਂਕਾਰ ਦੇ ਨਾਲ ਰਲਦਾ ਮਿਲ ਗਿਆ। ਉਹ ਧੁਨ ਸਾਰੇ ਸੰਸਾਰ ਦੇ ਅੰਦਰ ਪੂਰਨ ਹੋਈ ਹੈ। ਜਦੋਂ ਸੁਰਤੀ ਉਸ ਧੁਨ ਦੇ ਅੰਦਰ ਜੁੜ ਜਾਂਦੀ ਹੈ ਉਸ ਵੇਲੇ ਨਿਰੰਕਾਰ ਦੇ ਨਾਲ ਸੁਰਤੀ ਜਾ ਜੁੜਦੀ ਹੈ। ਨਿਰੰਕਾਰ ਤੋਂ ਫਿਰ ਜਿਹੜੀ ਬਾਣੀ ਆਉਂਦੀ ਹੈ ਨਾ ਉਹ ਫਿਰ ਅੱਖਰਾਂ ਦੇ ਵਿੱਚ ਆ ਕੇ ਪ੍ਰਗਟ ਹੁੰਦੀ ਹੈ। ਗੁਰੂ ਗ੍ਰੰਥ ਸਾਹਿਬ ਦਾ ਜੋ ਸਰੂਪ ਹੈ ਬਿਲਕੁਲ ਸ਼ੁੱਧ ਸਰੂਪ ਹੈ ਬਾਣੀ ਦਾ। ਨਿਰੰਕਾਰ ਦੀ ਆਪਣਾ ਹੀ ਪ੍ਰਗਟਾਵਾ ਹੈ, ਦਿਸ ਇਜ਼ ਆਲ ਮੈਨੀਫੈਸਟੇਸ਼ਨ ਆਫ ਨਿਰੰਕਾਰ। ਵਾਹਿਗੁਰੂ ਜੀ ਆਪ ਅੱਖਰਾਂ ਦੇ ਵਿੱਚ ਪ੍ਰਗਟ ਹੋ ਕੇ ਬੋਲ ਰਹੇ। ਸੋ ਜਦੋਂ ਇਹਨੂੰ ਅਸੀਂ ਪੜ੍ਹਦੇ ਹਾਂ, ਤੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਟਾਈ, ਦਿਆਲ ਪੁਰਖ ਮਿਹਰਬਾਨਾ ਹਰ ਨਾਨਕ ਸਾਚ ਬਖਾਨਾ, ਕਹਿੰਦੇ ਸੱਚੀ ਗੱਲ ਅਸੀਂ ਤੁਹਾਨੂੰ ਦੱਸਦੇ ਹਾਂ। ਸੋ ਮਹਾਰਾਜ ਕਹਿਣ ਲੱਗੇ ਭਾਈ ਇਸ ਤਰ੍ਹਾਂ ਤੂੰ ਬਾਣੀ ਨੂੰ ਪਿਆਰ ਦੇ ਨਾਲ ਸਮਝੀ, ਮੰਨੀ ਦੇ ਉਹਨੂੰ, ਫਿਰ ਮੰਨ ਕੇ ਜੀਵਨ ਦੇ ਅੰਦਰ ਕਮਾਈ, ਕਮਾਉਣ ਦੇ ਨਾਲ ਤੈਨੂੰ ਮੁਕਤੀ ਪ੍ਰਾਪਤ ਹੋਈ। ਸੋ ਅਗਲਾ ਜੋ ਹੈ ਕਰਮ ਉਹ ਅਸੀਂ ਤੈਨੂੰ ਦੱਸਦੇ ਹਾਂ ਕਿ ਸੰਸਾਰ ਦੇ ਅੰਦਰ ਚੰਦ ਦਿਨ ਰਹਿਣੇ। ਇੱਥੇ ਦੋ ਤਰ੍ਹਾਂ ਦੇ ਬੰਦੇ ਨੇ, ਚਾਰ ਤਰ੍ਹਾਂ ਦੇ ਵੈਸੇ ਲਿਖਿਆ, ਇੱਕ ਤਾਂ ਪਾਮਰ ਨੇ, ਇੱਕ ਵਿਸ਼ਈ ਨੇ ਜਿਹਨਾਂ ਨੂੰ ਭੋਗੀ ਕਹਿੰਦੇ ਨੇ, ਇੱਕ ਜਗਿਆਸੂ ਨੇ ਤੇ ਇੱਕ ਮੁਕਤ ਆਤਮਾਵਾਂ ਨੇ। ਜਿਹੜੇ ਤਾਂ ਪਾਮਰ ਨੇ ਉਹ ਪਰਮੇਸ਼ਰ ਵੱਲ ਲੱਗਦੇ ਹੀ ਨਹੀਂ, ਉਹਨਾਂ ਨੂੰ ਤਾਂ ਸੋਝ ਹੀ ਨਹੀਂ ਹੈ। ਪਸ਼ੂਆਂ ਨਾਲੋਂ ਥੋੜੀ ਜਿਹੀ ਬਿਰਤੀ ਉੱਚੀ ਹੁੰਦੀ ਹੈ, ਲੇਕਿਨ ਪਰਮੇਸ਼ਰ ਦੀ ਬਿਰਤੀ ਨਹੀਂ ਹੋਣਾ ਚਾਹੁੰਦੀ, ਦੁਨੀਆਂ ਦੀ ਹੋਈ। ਉਹ ਤਾਂ ਇਸ ਰਸਤੇ ਆਉਂਦੇ ਨੇ। ਦੂਸਰੇ ਹੁੰਦੇ ਨੇ ਵਾਸ਼ਨਾਵਾਂ ਦੇ ਬੰਧੇ ਹੋਏ ਬੰਦੇ, ਮੇਰਾ ਆਹ ਹੋ ਜਾਵੇ, ਮੇਰਾ ਆਹ ਹੋ ਜਾਵੇ, ਭੋਗਾਂ ਨੂੰ ਲੋਚਦੇ ਨੇ ਹਰ ਵਾਰ। ਉਹ ਜਿਹੜੇ ਭੋਗੀ ਨੇ ਪਹਿਲਿਆਂ ਨਾਲੋਂ ਚੰਗੇ ਨੇ, ਲੇਕਿਨ ਉਹ ਵੀ ਕੌਡੀਆਂ ਖਰੀਦਦੇ ਨੇ ਵੱਡੇ ਸ਼ਾਹ ਦੀ ਦੁਕਾਨ ਤੇ ਆ ਕੇ, ਜਿੱਥੇ ਲੱਭ ਭਰ ਕਰਕੇ ਮੋਤੀ ਦਿੰਦਾ, ਉਹ ਕੌਡੀਆਂ ਦੀ ਮੰਗ ਕਰ ਰਹੇ ਵੀ ਸਾਨੂੰ ਕੌਡੀਆਂ ਦੇ ਦਿਓ, ਕਿਉਂਕਿ ਸੋਝੀ ਨਹੀਂ ਉਹਨਾਂ ਨੂੰ। ਉਹ ਵਿਸ਼ਈ ਤੇ ਭੋਗੀ ਬੰਦੇ ਨੇ। ਤੀਸਰੇ ਹੈਗੇ ਜਗਿਆਸੂ, ਜਿਹਨਾਂ ਦੇ ਅੰਦਰ ਲਗਨ ਲੱਗ ਜਾਂਦੀ ਹੈ, ਜਗਿਆਸਾ ਆ ਜਾਂਦੀ ਹੈ, ਫਿਰ ਉਹ ਭਜਨ ਕਰਦੇ ਨੇ, ਗੁਰੂ ਵਾਲੇ ਬਣਦੇ ਨੇ, ਨਾਮ ਜਪਦੇ ਆ, ਸਤਸੰਗ ਚ ਆਉਂਦੇ ਨੇ ਤੇ ਫਿਰ ਕਮਾਈ ਕਰਦੇ। ਚੌਥੇ ਮਹਾਰਾਜ ਕਹਿੰਦੇ ਭਾਈ ਮੁਕਤ ਆਤਮਾ। ਸੋ ਇਵੇਂ ਜਿਵੇਂ ਇਹਨਾਂ ਦੇ ਜੀਵਨ ਵੱਖਰੇ ਵੱਖਰੇ ਨੇ, ਇਸੇ ਤਰ੍ਹਾਂ ਕਈ ਸਿਆਣਿਆਂ ਨੇ ਸਵਾਮੀ ਰਾਮ ਤੀਰਥ ਨੇ ਇੱਕ ਥਾਂ ਲਿਖਿਆ, ਦੱਸਿਆ ਅਮਰੀਕਾ ਦੇ ਅੰਦਰ ਕਿ ਚਾਰ ਕਿਸਮ ਦੇ ਬੰਦੇ ਨੇ। ਇੱਕ ਤਾਂ ਬੰਦੇ ਹੈਗੇ ਮੈਟਲ ਟਾਈਪ, ਜਿਵੇਂ ਮੈਟਲ ਧਾਤਾਂ ਨੇ ਜਿਹੜੀਆਂ, ਇਹਦਾ ਪ੍ਰਮਾਣੂ ਇੰਨਾ ਠੋਸ ਹੁੰਦਾ ਹੈ, ਬਹੁਤ ਨੇੜੇ ਘੁੰਮਦਾ। ਦੂਸਰੇ ਨੇ ਵੈਜੀਟੇਬਲ ਟਾਈਪ, ਵੈਜੀਟੇਬਲ ਵਾਲੇ ਜਿਹੜੇ ਨੇ ਨੇੜੇ ਨੇੜੇ ਵੇਲ ਚੜ ਜਾਂਦੀ ਹੈ, ਦੂਰ ਨਹੀਂ ਵੱਧਦੀ ਜਾਂਦੀ, ਛੋਟਾ ਜਿਹਾ ਸਰਕਲ। ਤੀਸਰੇ ਐਨੀਮਲ ਟਾਈਪ ਨੇ, ਐਨੀਮਲ ਟਾਈਪ ਜਿਹੜੇ ਬੰਦੇ ਨੇ ਉਹ ਆਪਣੀ ਜਾਤ ਨੂੰ, ਆਪਣੇ ਗੋਤ ਨੂੰ, ਆਪਣੇ ਧਰਮ ਨੂੰ, ਇਹਨੂੰ ਤਾਂ ਚੰਗਾ ਕਹਿਣਗੇ, ਬਾਕੀ ਸਭ ਨੂੰ ਮਾੜਾ ਕਰਨਗੇ। ਕਹਿੰਦੇ ਉਹੀ ਪਸ਼ੂਆਂ ਵਰਗੇ ਹੁੰਦੇ ਨੇ, ਮੱਝਾਂ ਮੱਝਾਂ ਨੂੰ ਪਸੰਦ ਕਰਦੀਆਂ, ਗਾਈਆਂ ਗਾਈਆਂ ਨੂੰ, ਭੇਡਾਂ ਭੇਡਾਂ ਨੂੰ, ਬੱਕਰੀਆਂ ਬੱਕਰੀਆਂ ਨੂੰ। ਬੱਕਰੀਆਂ ਨੂੰ ਮੱਝ ਚ ਲਿਆ ਕੇ ਬੰਦੋ ਮੱਝਾਂ ਚ ਉਹਦਾ ਜੀ ਨਹੀਂ ਲੱਗਦਾ, ਬੱਕਰੀਆਂ ਚ ਲੱਗੂਗਾ। ਇਹ ਕਹਿੰਦੇ ਸਾਰੇ ਐਨੀਮਲ ਟਾਈਪ ਬੰਦੇ। ਚੌਥੇ ਹੁੰਦੇ ਨੇ ਮੂਨ ਟਾਈਪ, ਮੂਨ ਜਿਹੜਾ ਧਰਤੀ ਦੇ ਦੁਆਲੇ ਘੁੰਮਦਾ ਹੈ, ਉਹ ਇਸ ਤਰ੍ਹਾਂ ਦੁਨੀਆਂ ਦਾ ਭਲਾ ਲੋਚਦੇ ਨੇ। ਉਹਨਾਂ ਚ ਦੋ ਕੈਟੇਗਰੀਆਂ ਨੇ, ਇੱਕ ਤਾਂ ਦੇਸ਼ ਭਗਤ ਹੁੰਦੇ ਨੇ, ਜਿਹੜਾ ਦੇਸ਼ ਭਗਤ ਹੈ ਉਹ ਆਪਣੇ ਦੇਸ਼ ਦਾ ਤਾਂ ਭਲਾ ਲੋਚਦਾ ਹੈ, ਦੂਏ ਦੇਸ਼ ਦਾ ਭਲਾ ਨਹੀਂ ਲੋਚਦਾ। ਇੱਕ ਹੁੰਦੇ ਨੇ ਇਹ ਤਾਂ ਸੁਪਰਮੈਨ, ਉਹ ਸਾਰੀ ਸ੍ਰਿਸ਼ਟੀ ਦਾ ਭਲਾ ਲੋਚਦੇ। ਸੋ ਮਹਾਰਾਜ ਕਹਿੰਦੇ ਦੋ ਕਿਸਮ ਦੇ ਵਿੱਚ ਵੰਡੇ ਜਾਂਦੇ ਨੇ, ਇੱਕ ਤਾਂ ਉਹ ਨੇ ਜਿਹੜੇ ਆਪਣੇ ਵਾਸਤੇ ਜਿਉਂਦੇ ਨੇ, ਦੂਸਰਾ ਚਾਹੇ ਉਹਨਾਂ ਕੋਲ ਮਰੀ ਜਾਵੇ ਉਹਨਾਂ ਨੇ ਧਿਆਨ ਨਹੀਂ ਦੇਣਾ। ਦੂਸਰੀ ਕੈਟੇਗਰੀ ਇਹ ਹੈ ਜਿਹੜੀ ਪਰਮੇਸ਼ਰ ਨੂੰ ਪਾਉਂਦੀ ਹੈ, ਉਹ ਨੇ ਜਿਹੜੇ ਆਪਣੇ ਵਾਸਤੇ ਜਿਉਂਦੇ ਨੇ ਲੇਕਿਨ ਬਹੁਤਾ ਦੂਸਰੇ ਵਾਸਤੇ ਜਿਉਂਦੇ, ਦੂਸਰੇ ਦਾ ਕੰਮ ਕਰਦੇ ਨੇ, ਦੂਸਰੇ ਦੀ ਸੇਵਾ ਕਰਦੇ ਨੇ, ਦੂਸਰੇ ਨੂੰ ਸੁੱਖ ਦੇਣ ਵਾਸਤੇ ਜਿਉਂਦੇ। ਸੋ ਇਹਦੇ ਵਾਸਤੇ ਭਾਈ ਪਰਉਪਕਾਰ ਕਰਨਾ ਪੈਂਦਾ। ਜਿਹੜਾ ਪਰਉਪਕਾਰੀ ਹੈ ਬੰਦਗੀ ਕਰਦਾ ਹੈ, ਪ੍ਰਭ ਕੋ ਸਿਮਰੇ ਸੇ ਪਰਉਪਕਾਰੀ, ਬ੍ਰਹਮ ਗਿਆਨੀ ਪਰਉਪਕਾਰ ਵਹਾ। ਜਦੋਂ ਬ੍ਰਹਮ ਗਿਆਨ ਪ੍ਰਾਪਤ ਹੁੰਦਾ ਫਿਰ ਉਹਦੇ ਅੰਦਰ ਚਸ਼ਮਾ ਚੱਲਦਾ ਹੈ ਪਰਉਪਕਾਰ। ਸੋ ਮਹਾਰਾਜ ਕਹਿੰਦੇ ਸੇਵਾ ਕਰਕੇ ਪ੍ਰਭੂ ਦੀ ਸੇਵਾ ਕਰੀ, ਵਾਹਿਗੁਰੂ ਦੀ ਸੇਵਾ, ਗੁਰੂ ਦੀ ਸੇਵਾ ਬੇਅੰਤ ਕਿਸਮ ਦੀ ਸੇਵਾ। ਵਾਹਿਗੁਰੂ ਦੀ ਸੇਵਾ ਉਹ ਕਰਦਾ ਜਿਹੜਾ ਸਾਰੀ ਸ੍ਰਿਸ਼ਟੀ ਨੂੰ ਪਰਮੇਸ਼ਰ ਦਾ ਰੂਪ ਜਾਣਦਾ ਤੇ ਇੱਥੇ ਕੋਝ ਨਹੀਂ ਪੈਣ ਦੇਣੀ ਚਾਹੁੰਦਾ। ਉਹ ਇਹ ਚਾਹੁੰਦਾ ਕਿ ਦੁਨੀਆਂ ਸੁਖੀ ਰਹੇ, ਸ਼ਾਂਤੀ ਵਿੱਚ ਰਹਿਣ, ਜਿਸ ਕੰਮ ਨੂੰ ਕਰਨ ਵਾਸਤੇ ਹੈ ਉਸ ਕੰਮ ਦੀ ਇਹਨਾਂ ਨੂੰ ਸੋਝੀ ਹੋਵੇ। ਸੋ ਮਹਾਰਾਜ ਕਹਿੰਦੇ ਸੇਵਾ ਭਾਈ ਤੂੰ ਕਰੇਗਾ ਤਾਂ ਦਰਗਾਹ ਦੇ ਵਿੱਚ ਜਾ ਕੇ ਤੈਨੂੰ ਮਾਣ ਦੀ ਪ੍ਰਾਪਤੀ ਹੋਏਗੀ। ਦਰਗੇ ਮਾਣ ਪਾਵੇਗਾ ਪ੍ਰਭ ਜੀ ਦੀ ਸੇਵਾ ਕਰਕੇ, ਦਰਗੇ ਮਾਣ ਵੈਸਣ ਪਾਈ ਹੈ ਕਹ ਨਾਨਕ ਬਾਹਰ ਰਾਈ। ਕਹਿੰਦੇ ਦੇਖ ਪ੍ਰੇਮੀਆਂ ਸੇਵਾ ਕਰੀ ਪ੍ਰਭੂ ਦੀ, ਹਰ ਸਤ ਨਿਰੰਜਨ ਸਦ ਸੇਵ ਮਨ ਮੇਰੇ, ਜਿੱਤ ਹਰ ਦਰਗੇ ਪਾਵੇ ਤੂੰ ਮਾਣ। ਦਰਗਾਹ ਦੇ ਵਿੱਚ ਤੈਨੂੰ ਮਾਣ ਪ੍ਰਾਪਤ ਹੋਏਗਾ ਸੇਵਾ ਕਰ। ਸਦਾ ਸਦਾ ਸੋ ਸੇਵੀਐ ਜੋ ਸਮੈ ਰਿਹਾ ਸਮਾਏ, ਅਵਰ ਦੂਜਾ ਕਿਉਂ ਸੇਵੀਐ ਜੰਮੈ ਤੇ ਮਰ ਜਾਏ। ਪ੍ਰਭੂ ਦਾ ਰੂਪ ਜਾਣ ਕੇ ਸਭ ਦੀ ਸੇਵਾ ਕਰ, ਫਿਰ ਦਰਗਾਹ ਚ ਮਾਣ ਪਾਏਗਾ। ਮਹਾਤਮਾ ਬੁੱਧ ਜਦੋਂ ਪ੍ਰਾਪਤੀ ਹੋ ਗਈ ਆਪ ਨੂੰ ਤੇ ਬਹੁਤ ਦੁਨੀਆਂ ਚ ਮਸ਼ਹੂਰ ਹੋ ਗਏ, ਉਸ ਵੇਲੇ ਜਦੋਂ ਸ਼ਹਿਰ ਦੇ ਵਿੱਚੋਂ ਲੰਘਿਆ ਕਰਦੇ ਸੀ ਤਾਂ ਰਸਤੇ ਦੇ ਵਿੱਚ ਇੱਕ ਵੇਸ਼ਵਾ ਰਹਿੰਦੀ ਸੀ, ਬੜੀ ਚੰਚਲ ਵਿੱਤੀ ਦੀ ਸੀ, ਸਾਧੂ ਮਹਾਂਪੁਰਸ਼ਾਂ ਉੱਤੇ ਵੀ ਕਟਾਕਸ਼ ਕਰਦੀ ਰਹਿੰਦੀ ਸੀ। ਜਦੋਂ ਮਹਾਤਮਾ ਦੀ ਕੋਲ ਦੀ ਲੰਘੇ ਸਾਹਮਣੇ ਆਈ, ਕਹਿਣ ਲੱਗੀ ਮਹਾਂਪੁਰਸ਼ੋ ਸਾਡੇ ਘਰ ਵੀ ਤੁਸੀਂ ਚਰਨ ਪਾ ਲਿਆ ਕਰੋ, ਦੁਨੀਆਂ ਆਉਂਦੀ ਹੈ ਤੁਸੀਂ ਵੀ ਆ ਜਾਓ। ਮਹਾਤਮਾ ਜੀ ਕਹਿਣ ਲੱਗੇ ਬੀਬੀ ਆਵਾਂਗਾ, ਅਜੇ ਸਮਾਂ ਨਹੀਂ ਆਇਆ, ਜਦੋਂ ਸਮਾਂ ਆਇਆ ਉਦੋਂ ਮੈਂ ਤੇਰੇ ਕੋਲ ਜ਼ਰੂਰ ਆਵਾਂਗਾ। ਦਸ ਪੰਦਰਾਂ ਵਾਰੀ ਕਿਹਾ, 20 ਵਾਰੀ ਕਿਹਾ, ਜਦੋਂ ਜਾਣ ਇੱਕੋ ਹੀ ਗੱਲ ਕਹੀ। ਸਮਾਂ ਬੀਤਦਾ ਗਿਆ, ਵਜ਼ੀਰ ਜੋ ਵੇਸ਼ਵਾ ਸੀ ਆਪਣੇ ਪਾਪ ਕਰਮਾਂ ਦੇ ਸਦਕੇ ਉਸਨੂੰ ਕੋਲ ਹੋ ਗਿਆ। सुंदरता वही खत्म होगी, दुखा च पैगी, कोई साथी ना रहा, कली नू बाहर कर दिता, गंदे थौ रूड़िया के उत्ते चक्के सुट दी, कोई नेड़े ना जा रहा, जेड़े जाते सी नक् बंद करके लंघ जान, विह देखो पाप कर्म का फल भोग रही है। हुण महात्मा का दुनिया का तो होर तरह का ख्याल आना, उन्हों का ख्याल होर है, दुनिया का होर है, दुनिया उगण देखती है तो खुश होंगी है भी इन बदला मिल गया, लेकिन जेड़े महात्मा ने उन्होंने बारे तो इस तरह का फरमान आता
अगण सब मचाए के प्यारे पारे उपकार करे, अगण सब मचाए के प्यारे पारे उपकार करे,
संसार नालों वखरा हूं। गुरु अर्जन साहब महाराज लाहौर शहर के अंदर बीमारी फैल गई, प्लेग फैल गई, कोई मुर्गिया चकन वाला ना रहा, गुरु महाराज ने जाके उत्थे ही लाहौर के अंदर निवास कर लिया। जिन्ना चिर बीमारी रही देखिया नहीं कि इस्लाम वाला है, इस्लाम वाला मर गया चाके कबर खोदनी है, हिंदू मर गया उसका संस्कार करना, धर्म नहीं देखिया उस वेले परोपकार करने वास्ते किसी का हुक्म नहीं विचारिया, गुरु नौवें पातशाह ने किसी का हुक्म नहीं विचारिया, उन्हां दे चौबी कासी है जिन्होंने गुरु अर्जन पातशाह नूं तत्तियां तवियां ते बिठाया है, ते उन्होंने पुकार करी महाराज जंजू दी ते तिलक दी इलाज रख लो, यह खत्म हो जूगा, तिलक जंजू ता का प्रभ राखा तीनों बड़ो कलूम है सब। गुरु दसवें पातशाह लिखते हैं कि गुरु महाराज ने तिलक के जंजू की राखी करने वास्ते अपना बलिदान देता, हालांकि आप जंजू नूं कहंदे सी दया कपाह संतोख सूत जत गंढी सत वत ए जनेऊ जी का है ही तां पांडे कर इस जंजू नूं धागे नूं प्रमाण नहीं सी करिया महाराज कहिंदे इह तां जल जांदा है दरगाह च नाल नहीं जांदा उत्थे फिर जी जिहड़ा बिना जंजू जाएगा उत्थे नाल किवें लै जांगे जंजू रिटुअल नूं महाराज नहीं सी पसंद करदे वह कहिंदे सी अंदरले गुण इन्ने उच्चे होने चाहिए हैं उन्हां नूं प्रतीक बना के तां पा लो लेकिन जे अंदर थोथा है तां पाया होया बोझ है तुहाडे गल च लेकिन जदों जबरदस्ती लाउण लगे उस वेले पुकार सुनी उन्हां दी होई कहिंदे ठीक है बलिदान देता उस दी राखी करन वास्ते परमकार सी अगों नहीं कोई भी विचारिया सो इसे तरह महाराज फरमान करते हैं कि साजन बंध सो मित्र सो हर नाम हिरदे दे अवगुण सब मिटाए के परोपकार करे मेरे सारे अवगुण जरा कट दे तो परोपकार करे मैनू ना देखे भी मैं कहा जा हों अपराधी गुनाहगार हों बेमुख मंदा चोर यार जोहार हों पर कर जोर निंदक दुष्ट हराम खोर ठग देष्ट गंदा काम क्रोध मद लोभ मोह इनकार करन दा विश्वास घाती किरत गण मैं कबूला रखांगा इन्ने अवगुण मिटा के जिहड़ा मैनू नाम दे देवे कहिंदे वो मित्र है वो साजन वह कौन है वह गुरु है सो परोपकार की जिंदगी जब तो गुरु महाराज ने गुरु नानक पातशाह आए ने आप परोपकार करते ने आप जानते सी वी तपालपुर के अंदर एक कोड़ी की आत्मा परला रही है उस कोड़ी ने इन्ने पाप किए ने कसम पसार किए रस कोल तां उठ खलोए रोग रोग आउंदा ही तां आया सतसंग जे परमेश्वर नूं भुल्लै परमेश्वर ते भुल्लिया व्यापन सभे रोग ते माड़े तो माड़े कर्म करन दे नाल शरीर कोड़ी हो जाया करदा है गुरु नानक पातशाह उस शहर च आ जांदा मरदाना थौस मारदा बैठण वास्ते वी रात कट लांगे जदों झाड़ू दे हटदा है देखते ने भी साडे घर दे नेड़े ही झाड़ू दिता जा रहे जदों खोल के बिछाउण लगदा महाराज दा आसन जदे आ जांदे ने कहिंदे इत्थे नहीं बैठना अगे चलो करदे करदे महाराज नूं अठ नौ बज गए दस रात दे सारे पिंड दे दुआले आप घूमे किसे ने बैठण नूं थौं ना दित्ता अखीर महाराज कहण लगे क्यों भाई प्रेमी हो तुसीं सानूं उठाई तां जांदे हो कोई पिंड वसदा है शहर वसदा है जिथे शुगर बंदे रेंदे होन सियाने बंदे रेंदे होन उन्हां नूं पता हुंदा कि कोई राही आएगा मुसाफर आएगा उन्हें रात कटनी है थोड़े पिंड दे शहर दे अंदर कोई थां नहीं ऐसा जिथे कोई आके अभ्यागत ते मुसाफर रात कट लैन साधु महापुरश रात कट लैन कहिंदे हैगी स्पैशल बनाई हुई जगह कहिंदे शीश महल बनाया है तुहाडे वास्ते ऐसे भी बंदे महाराज मिले महाराज कहते वो शीश महल की दस बारो फिर असं उ चले जाने कहते यार डंडी जाती है सिद्धे चले जाओ नकली से उथे बनया होया थोड़े वास्ते कहते चल मरदाने चल दो घर की आ गया गुरु महाराज तुरे जाते हैं जो नेड़े आए मरदाना कह लग्या महाराज इतने तो कुछ गलिया सड़िया पे कहते मरदानिया आई शीश महल है जिथे आप आने वास्ते इतने एक कोहड़ी पिया ते उहदी रूह जिहड़ी है कुरला रही है निरंकार दे फरियादां करदी है अज आपां नूं निरंकार ने इत्थे ही भेजिया सो महाराज उत्थे आसन लांदे महाराज मरदाना कहिंदा पातशाह मेरा तां नक नहीं सह सकदा इन्नी बदबू आ रही है कहिंदे कोई ना मरदानिया थोड़ी देर तों बाद इह बदबू आउण ते आपे ही हट जूगी नक दे विच खासियत हुंदी है बदबू वाले थों काफी देर रहो बदबू आने तो ही हट जाती है अम्यून हो जाता फिर खुशबुआ च रहना शुरू कर दिया खुशबू आने तो हट जाती है कहने तू हरी का जस कर आप शरीर च नहीं रहते शरीर से उत्ते रहेंगे फिर बदबू कौन लाएगा सारे इंद्रिया परमेश्वर से गल ला दे जदों हरी का जस किया आपने तो है आवाज बंद हो गई अद्धी रात होगी महाराज ने उस दिन विश्राम नहीं किया अमृत वेला होया कहते मरदाने हल्ट गेड़ी आप नाइए भाई कुंड है कोई कहते हाँ महाराज कुंड हैगी कहते यह भी भला किसी ने करया हो कुंड तो बना दी खूह के उत्ते भी कोई इशनान कर लो भाई वाला भाई मरदाना हल्ट गेड़ते हैं कुंड भर ली, महाराज ने इशनान करया, दोहा ने करया, ते उधरों राजा आउंदी है कि तुसी चुप ना करो, तुहाडे तां कलाम दे अंदर कोई तासीर सी जिसनों सुन सुन के ही मेरा दुख दूर हो गया, मैं बहुत राजी हो गया। उसके बाद महाराज जी स्वाय ध्यान च बैठे, आशा जी की वारदा कीर्तन होया, दिन चढ़िया, रुड़दा रुड़दा महाराज कोल आ गया, कहना पातशाह इतने तो नेड़े तेड़े पंछी भी नहीं मेरे और कोई तरस खा के मैनू रोटी दे तो मांस नाल बन के डब्बा टीम का कहना वो रख जाते हैं, बांस नाल चक के परे करके वे पा जाते दूरों मारते, मेरे तो कोल कोई नहीं आता, तुम कि चंगे चंगे हो कि तुहाडी कलाम दे विच किन्ना असर है कि मैं राजी हो चुके हाँ, तो कृपा करो मेनू राजी कर लो। महाराज कहते हैं कर मरदानिया कपड़े लाने दे, कपड़े लाए तो कुंड दे विच इशनान कराया, महाराज जी जिथे आप इशनान कराया सी कहते इत्थे करा लो, हाथ लगे होने ने, कपड़े पाए होने ने, होर दिते होने ने, कुंदन वर्गा शरीर निकलिया, खूबसूरत नौजवान निकलिया, कहते जा हूं शहर में जा, दस उन्होंने जाके शहर में जाता रौला पाँगा फिर भी वो जो फकीर तुम रात में उठाए थे ना बैठने थौ नहीं दिता, उन्होंने कलाम सुन के मैं राजी हो गया। औगण तो महाराज ने विचारिया नहीं कोई भी वह भी इन्हें पाप किए ने, पापा का फल यह शरीर गया, सो यह सेवा है परमेश्वर की, गुरुआ ने भी की है, गुरु घर के अंदर प्रधान है, साजन बंध सुमित्र सो हर नाम हिरदे दे, अवगुण सब मटाए कै पर पुकार करे। ते गुरु दशमेश पिता सर्वलोक ग्रंथ च लिखते हैं कि आया ताका सफल है पर पुकारी होए, दुख सहे सिर अपने सुखदाई सब कोए, कहते जिहड़ा अपने सिर ते दुख सह के दूसरिया नूं सुख दिंदा है कहिंदे उहदा आउणा सफल हुंदा। सो सार दी गल तत दी गल लिखदे ने कि सार महासिमरन सतनामू, सारियां चीजां दा सार है कि सिमरन करना, कर महा कर गो उपकार, कम करना ये कमा चो सब तो श्रेष्ठ कम है जिहड़ा उपकार करना है। इन दोनों मानुख तन, इन दोनों मानुख तन तिक इन बिन, इना तो बगैर, इना दोना तो बगैर जिहड़ा मनुख दा तन है त्रकार योग है, समो बिताने लख न सार। जो बंदा कहा गया कहते पूछ सिंह बिन पशु जन्म तिन, पूछते सिंह पूछते सिंगा तो बगैर उहदा जन्म जिहड़ा मनुख दा नहीं है जिहड़ा अपने वास्ते जिउंदा है, कहते उहदा जन्म जिहड़ा पशु का जन्म है, आए बाद बीच संसार झगड़े करने वास्ते, फजूल जल न बर्बाद करने वास्ते संसार च आए ने लोग, अंत समय यमदूत गए दिड़, कहते घुट के फल लेना जमदूता ने अंत वेले, झरत गमना दोए कर चार झूरत, कहते झूरदा होया दो हथ झाड़ा जाता भी मैं दुनिया च कुछ करया, कलमल करन अनेकन रीति कीर्तन कर किरत कन के सामना जान। सो इस तरह गुरु अंगद साहब महाराज कह लगे भाई गुजर देख जब तू गरीब नू देखे ना पिखो गरीब काज कर दी जाए, गरीब नू देख के तू उन्हें कम मुफ्त कर दिया कर, बहुतिया कोई पैसा नहीं होंदा वो कराउंदे नहीं है, तू ऐसे गरीब का कम मुफ्त कर दी, मैं किस निकट मजूरी ली जाए वो तो मजूरी ना ली, गुरु निमित्त करो जित प्रीत, गुरु दे निमित्त कम कर दो साढ़े को पहुंच जाएगा जब तू गरीब का काम मुफ्त करेगा, दया करो दीनन पर नीत, जिहड़े दीन ने दुखी ने उन्हां दे उत्ते दया करिया कर, जो अपनी कछ करो कमाई, जिहड़ी तू अपनी कमाई करे मेहनत करके उहदे विच गुरु का दसवां हिस्सा हुंदा, गुर हित देहो दसवंध बनाई, गुरु के वास्ते दसवंध दे दिया कर। हुण किसान है जिहड़ा 100 रुपए की जे चीज बेचता है तो 1 रुपया गुरु के निमित्त आता है, क्योंकि दसवां हिस्सा उन्हें बचता है, जिहड़ा पैसा बचता है उन्होंने वे दसवां हिस्सा गुरु का। दुकानदार है 100 रुपया बटता है 25% प्रॉफिट लेंदा, आम तौर पर 35 भी लेंदे ने, 50 भी लेंदे ने, इंग्लैंड वगैरह 100 का 100 भी लेंदे, ਪਰ ਉਹ ਖਰਚੇ ਕੱਢਕੇ ਉਸ ਨੂੰ 15% ਵੱਧਦਾ, 1.5 ਰੁਪਈਆ ਦੁਕਾਨਦਾਰ ਦਾ ਗੁਰੂ ਨਿਵੇਤਰ 100 ਰੁਪਏ ਦੀ ਵਰਤ ਚ ਹੁੰਦਾ। ਜਿਹੜਾ ਇਸ ਤਰ੍ਹਾਂ ਗੋਲਕਾਂ ਘਰਾਂ ਵਿੱਚ ਰੱਖਦੇ ਨੇ ਉਹਦੇ ਘਰ ਚ ਵਾਧਾ ਹੁੰਦਾ, ਜਿਹੜੇ ਗੁਰੂ ਦਾ ਵੀ ਖਾ ਜਾਂਦੇ ਨੇ ਉਹਨਾਂ ਦੇ ਘਰ ਵਿੱਚ ਫਿਰ ਹੌਲੀ ਹੌਲੀ ਦਲਿੱਦਰ ਆ ਜਾਂਦਾ, ਫਿਰ ਤੋਏ ਕਰਦੇ ਨੇ ਬਾਬਾ ਜੀ ਬਰਕਤ ਨੀ ਪੈਂਦੀ ਘਰ, ਭਾਈ ਗੁਰੂ ਦਾ ਤਾਂ ਤੁਸੀਂ ਖਾਈ ਜਾਂਦੇ ਹੋ, ਬਰਕਤ ਕਿੱਥੋਂ ਆਵੇ। ਜੋ ਆਪਣੀ ਕਛ ਕਰੋ ਕਮਾਈ, ਗੁਰਹਿਤ ਦੇਹੋ ਦਸਵੰਦ ਬਣਾਈ, ਸਾਧਕ ਸਿੱਖ ਆਏ ਜੋ ਡੇਰੇ, ਜੋ ਕੋਈ ਬੰਦਗੀ ਕਰਨ ਵਾਲਾ ਡੇਰੇ ਆ ਜਾਵੇ, ਕਰੋ ਸੇਵ ਤਰ ਪ੍ਰੇਮ ਘਨੇਰੇ। ਜੇ ਲੇਟ ਵੀ ਆਇਆ ਨਾ, ਪ੍ਰਸ਼ਾਦਾ ਵੀ ਪੱਕ ਚੁੱਕਿਆ ਹੈ, ਵਰਤ ਚੁੱਕਿਆ ਹੈ, ਫੇਰ ਵੀ ਪ੍ਰਸ਼ਾਦਾ ਬਣਾ ਕੇ ਉਸਦੀ ਸੇਵਾ ਕਰੋ। ਸੋ ਇਸ ਤਰ੍ਹਾਂ ਦੇ ਨਾਲ ਮਹਾਰਾਜ ਕਹਿੰਦੇ, ਦੇਖੋ ਭਾਈ ਧਰਮ ਦੀ ਕਿਰਤ ਕਰਨੀ ਹੈ, ਹਿਰਦੇ ਵਿੱਚ ਪ੍ਰੀਤੀ ਰੱਖਣੀ ਹੈ ਵਾਹਿਗੁਰੂ ਦੀ, ਤੇ ਨਾਮ ਦੇ ਨਾਲ ਚਿੱਤ ਜੋੜਨਾ, ਹੱਥਾਂ ਪੈਰਾਂ ਨਾਲ ਕੰਮ ਕਰੋ ਤੇ ਚਿੱਤ ਪਰਮੇਸ਼ਰ ਦੇ ਨਾਮ ਨਾਲ ਲਾ। ਮਹਾਤਮਾ ਜੀ ਮੇਰੇ ਕੋਲ ਵੀ ਆ, ਕਹਿੰਦੇ ਲੈ ਬੀਬੀ ਅਸੀਂ ਅੱਜ ਪਹਿਲਾਂ ਪੂਰਾ ਕਰਨਾ, ਅੱਜ ਤੇਰੇ ਕੋਲ ਆਉਣਾ, ਕਿਉਂਕਿ ਅੱਜ ਸਮਾਂ ਆ ਗਿਆ ਸਾਡਾ ਤੇਰੇ ਕੋਲ ਆਉਣ ਦਾ। ਮਹਾਤਮਾ ਨੇ ਕੱਪੜੇ ਦੇ ਨਾਲ ਦੇ ਜ਼ਖਮ ਸਾਫ਼ ਕਰੇ, ਨਾਲਦਿਆਂ ਨੂੰ ਕਿਹਾ ਕਿ ਬਸਤਰ ਉਹਦੇ ਦੇ ਉੱਤੇ ਆਸ਼ਰਮ ਚ ਲੈ ਜਾਓ, ਜਾ ਕੇ ਸੇਵਾ ਕਰੀ ਉਹਦੀ, ਪਰਮੇਸ਼ਰ ਦੇ ਨਾਲ ਜੋੜੀ। ਔਰਗਣ ਸਾਰੇ ਕੱਢ ਦਿੱਤੇ, ਐਸਾ ਹਥਿਆਰ ਚਾਹੁੰਦਾ ਕਿ ਉਸ ਬੇਸ਼ਵਾ ਨੇ ਇੰਨਾ ਬੁੱਧ ਧਰਮ ਦਾ ਪ੍ਰਚਾਰ ਕਰਿਆ ਕਿ ਨਾ ਦਿਨੇ ਟਿਕੇ ਨਾ ਰਾਤ ਟਿਕੇ। ਉਹ ਪਰਵਕਾਰ ਕਰਕੇ ਅਧੂਰਾ ਨਹੀਂ ਛੱਡਦੇ, ਪਰਮੇਸ਼ਰ ਵੱਲ ਆਉਂਦੇ। ਸੋ ਇਸ ਤਰ੍ਹਾਂ ਦੇ ਨਾਲ ਮਹਾਰਾਜ ਕਹਿੰਦੇ, ਐਸਾ ਜੀਵਨ ਗੁਰਸਿੱਖ ਬਤੀਤ ਕਰੇ ਸਾਧੂਆਂ ਵਰਗ। ਸੋ ਭਾਈ ਮਹਾਰਾਜ ਜੀ ਨੇ ਫਰਮਾਨ ਕਰਿਆ ਕਹਿਣ ਲੱਗੇ ਇਸ ਤਰ੍ਹਾਂ ਦੇ ਨਾਲ ਤੁਸੀਂ ਰਹੋ। ਸੋ ਸਮਾਂ ਬੀਤਦਾ ਚਲਿਆ ਗਿਆ, ਸਤਸੰਗ ਚ ਆਉਂਦੇ ਨੇ, ਆ ਕੇ ਸੇਵਾ ਕਰਦੇ ਨੇ, ਗੁਰੂ ਮਹਾਰਾਜ ਦੇ ਬਚਨ ਸੁਣਦੇ, ਦਿਨ ਦਿਨ ਨਾਮ ਦੀ ਸੋਚ ਕਰਦੀ ਜਾਂਦੀ, ਰਸਨਾ ਨਾਲ ਨਾਮ ਜਪਦੇ ਜਪਦੇ ਸਵਾਸ ਤੇ ਆਇਆ, ਸਵਾਸ ਦਾ ਨਾਮ ਹਿਰਦੇ ਚ ਗਿਆ, ਹਿਰਦੇ ਦਾ ਨਾਭੀ ਚ ਗਿਆ, ਨਾਭੀ ਦਾ ਆ ਗਿਆ ਚੱਕਰ ਚ, ਉਪਾਸ਼ਨਾ ਦੇ ਦਰਜੇ ਚ ਆ ਗਏ। ਇਸ ਤਰ੍ਹਾਂ ਸੁਰਤ ਚੜ੍ਹਦੀ ਜਾਂਦੀ ਹੈ, ਅੰਦਰੋਂ ਮਰਵਾ ਗੁਣ ਆ ਗਿਆ, ਮੈਲ ਕੱਟੀ ਗਈ, ਜ਼ਿੰਦਗੀ ਮੌਤ ਦੀ ਸੋਝੀ ਆ ਗਈ ਕਿ ਗੁਰਸਿੱਖ ਤਾਂ ਮਰਿਆ ਹੀ ਨਹੀਂ ਕਰਦਾ। ਇੱਕ ਦਿਨ ਆਪ ਘਰ ਵਿੱਚ ਨੇ ਤੇ ਉੱਥੇ ਆਵਾਜ਼ ਆਈ ਬਰ ਕਿ ਭਾਈ ਗੁਜਰ ਦਰਵਾਜ਼ਾ ਖੋਲੋ, ਦਰਵਾਜ਼ਾ ਖੋਲੋ। ਦਰਵਾਜ਼ਾ ਖੋਲਿਆ ਤਾਂ ਕੀ ਦੇਖਦੇ ਨੇ, ਦੋ ਭਲੇ ਪੁਰਸ਼ ਉਸੇ ਪਿੰਡ ਦੇ ਜੋ ਸਾਧੂ ਸੀਗੇ, ਦੋਵੇਂ ਖੜੇ ਨੇ। ਯਾਦ ਆ ਗਿਆ ਕਿ ਇਹਨਾਂ ਨੂੰ ਤਾਂ ਫੜ ਕੇ ਲੈ ਗਈ ਸੀ ਪੁਲਿਸ। ਉਹਨਾਂ ਵੱਲ ਧਿਆਨ ਨਾਲ ਦੇਖਿਆ ਵੀ ਮਹਾਂਪੁਰਸ਼ ਮੇਰੇ ਮਨ ਚ ਬੜਾ ਆਉਂਦਾ ਸੀ ਵੀ ਤੁਹਾਨੂੰ ਬੇਗਨਾਹ ਨੂੰ ਫੜ ਲਿਆ। ਕਹਿੰਦੇ ਭਾਈ ਗੁਜਰ ਤੂੰ ਗੁਰੂ ਦਾ ਸਿੱਖ ਆਇਆ ਸੀ, ਜੇਲ੍ਹ ਚੋਂ ਤਾਂ ਆ ਗਏ ਕਿਸੇ ਨਾ ਕਿਸੇ ਤਰ੍ਹਾਂ, ਪਰ ਸਾਡੇ ਹੱਥ ਗੇੜੀਆਂ ਤੇ ਦੇਣੀਆਂ ਲੱਗੀਆਂ ਹੋਣ ਕਰਕੇ ਸਾਨੂੰ ਫੇਰ ਫੜ ਲਿਆ ਜਾਏਗਾ ਕਿ ਸਾਡੇ ਤੂੰ ਬੰਧਨ ਕੱਟ ਦੇ, ਅਸੀਂ ਆ ਬਿਆਸਾ ਬਾਹਰ ਚਲੇ ਜਾਵਾਂਗੇ, ਤੈਨੂੰ ਤਾਂ ਪਤਾ ਹੈ ਨਾ ਵੀ ਅਸੀਂ ਬੇਕਸੂਰ ਹਾਂ। ਕਹਿੰਦਾ ਹਾਂ ਮੈਨੂੰ ਪਤਾ ਹੈ ਤੁਸੀਂ ਬੇਕਸੂਰ ਹਾਂ, ਸੋ ਇਸ ਤਰ੍ਹਾਂ ਨਾਲ ਬੇਨਤੀ ਕਰ ਲੈਣ ਕੱਟਦੇ ਬੰਧਨ ਮੇਰੇ। ਅੱਜ ਨੇੜੇ ਤੇੜੇ ਕੋਈ ਬੰਦਾ ਨਹੀਂ ਜਿਹੜਾ ਇਹ ਹਿੰਮਤ ਕਰ ਸਕੇ।